नानक दे कर हथ ज्ञान अंजन गुर दिया ज्ञान अंधेर विनाश हर कृपा ते संत पेटिया नानक मन परगास जाही कुल ते प्रगट होए ताही कुल को नाम पुन द्वादस गुरिंड को मेरी है पर परम सत्कार योग सतगुरु जी दे पावन पवित्र दरबार विच बैठी हुई साध संगत जीओ अपनियां मन बिरतियां नूं एकागर करन दे लई रसना नूं पवित्र करन लई एक वारी सारे ही रल के आखिए धन श्री सतगुरु जगजीत सिंह सच्चे पातशाह एक वारी होर रसना नूं करिए पवित्र सारे ही मिलके आखिए धन श्री सतगुरु उदय सिंह सच्चे पातशाह जी गुर बिलास छेवीं पातशाही ग्रंथ दी कथा नूं आप जी श्रवण कर रहे से इतिहास इथों तक पहुंचा है। ग्रंथाकार जी बयान कर रहे सन कि सतगुरु अर्जन देव सच्चे पातशाह जी बैठते ने दरबार दे विच जिहड़ियां संगतां ने वो तरह तरह दियां जिहड़ियां भेटावां ने वो सतगुरां दे चरणां दे विच लिया के अर्पण कर दियां ने। कल इथों तक कथा पहुंची सी, अज इथों अगे मैं प्रारंभ करदा। भांत भांत के गोरे अर्जन की कथा अपारा बड़ा ग्रंथ जे कहो बेथारा। ग्रंथाकार जी बयान करदे ने आख्या भगत सिंह नू भाई मणि सिंह ने कि जेकर मैं कथा दा विस्थार करांगा ते कथा दा ग्रंथ बहुत ज्यादा वध जावेगा। पिछले चरत सो कछक उचारों जास पांत गुर जन्म सुधारों। इस करके भाई मणि सिंह जी कहंदे ने कि पिछले कुछ जेड़े कौतक ने वह सतगुरु अर्जन देव सच्चे पातशाह जी दे मैं बयान करांगा कि किस प्रकार दे नाल फिर सतगुरु अर्जन जी दे घर दे विच सतगुरु हरगोबिंद सच्चे पातशाह जी ने अवतार नूं धारण कीता। गोरे अर्जन पूरन गुर पए दुख कलेश संगत के गए। कवि जी लिखते ने कि सतगुरु अर्जन देव सच्चे पातशाह जी पूर्ण सतगुरु सन जिन्हां ने अपनी कृपा दे नाल सारे दुख ते कलेश सारियां संगतां दे कट दिते। कितक काले भांत बितायो वैर भाव का समा जो आयो। ग्रंथाकार जी लिखते ने काफी सारा समा इसे प्रकार दे नाल बतीत हो गया। आखिरकार जेड़ा वैर भाव दा समा सी वो आ गया क्योंकि सतगुरु अर्जन देव सच्चे पातशाह जी दा जेड़ा वड्डा भरा सी जिहदा नाम पृथ्वी चंद सी उन्ने पुज के सतगुरु अर्जन देव सच्चे पातशाह जी दे नाल वैर कीता। हुण कवि जी लिखते ने कि समा ते कुछ बतीत हो गया पर वैर भाव दा समा बहुत ज्यादा लागे आ गए। वैसाखी मेला सुन पाई दूर दूर की संगत आई। आखिरकार जेड़ा वैसाखी दा मेला है वो लागे आ गया। वैसाखी दे मेले दे उते दर्शन करन दे वास्ते संगतां कवि जी लिखते ने कि बहुत दूरां दूरां तो पहुंचियां श्री अमृतसर। पांत पांत पूजा चढ़ी अनगण दरब या पारा गुरसिख एक ले आयो तेवर या पारा। ग्रंथाकार जी लिखते ने कि सतगुरु अर्जन देव सच्चे पातशाह जी दे चरणा दे विच तरह तरह दियां जिहड़ियां भेटावां ने अणगिणत ही सतगुरां दे चरणा दे विच अर्पण होईयां। ग्रंथाकार जी लिखते ने कि उन्हां संगतां दे विचों एक जिहड़ा प्यारा सतगुरां दा सिख सी उहने सतगुरां दे चरणा दे विच तेवर लिया के अर्पण कीते ने। तेवर दा भाव हुंदा कि तिन्ना चीजां दा समूह, जिस तरह के औरतां दे खास करके जिहड़े कपड़े ने उहनां दे वास्ते ही तेवर शब्द नूं प्रयोग कीता जांदा है। एक सुथण, एक कुड़ती ते इक चादरा, इन्हां तिन्नां चीजां नूं तेवर आख्या जांदा है। भाव के जनाना जिहड़े कपड़े ने उस सिख ने लिया के सतगुरां दे चरणां दे विच अर्पण कीते। मन मानक सुंदर खचे कीमत जाहे बेअंत सोया गे गुर के तरयो बिना कीन यह पंत। वो जड़े कपड़े ने उन्हां दे विच कवि जी लिखते ने कि बड़े हीरे मोती ते मानक सोने जड़े हुए ने। वो इन्ने ज्यादा बेशकीमती कपड़े ने कवि जी लिखते ने कि जिन्हां दी बेअंत ही कीमत है। पाव के बहुता ज्यादा धन दा खर्च करके उसने कपड़े बनवाए सन। कवि जी लिखते ने कि वो कपड़े लिया के सिख ने सतगुरु अर्जन देव सच्चे पातशाह जी दे चरणा दे विच अर्पण कीते ते नाल ही हाथ जोड़ के फिर उसने सतगुरु अर्जन दे चरणा दे विच बेनती कीती। हे गुर तार प्रीत मन माही ए तेवर आन्यो तुम पाही। हाथ जोड़ के सतगुरां नूं अर्ज करदा ओ सिख कहिंदा कि हे सतगुरु जी तुहाडे चरणा दी प्रीति नूं अपने मन दे विच धारण करके सच्चे पातशाह जी ए जिहड़े तेवर ने ए जिहड़े कपड़े ने मैं तुहाडे चरणा दे विच अर्पण कीते ने। सच्चे पातशाह जी ए मैं तुहाडे वास्ते नहीं, ए मैं माता जी दे वास्ते लै के आया। इस को निज महली पहुंचिए इच्छा पूर्ण हमरी कहिए। सिख कहिंदा सतगुरु अर्जन नूं के सच्चे पातशाह जी माता जी दे वास्ते एक कपड़े मैं लेके आया हां, इस करके सच्चे पातशाह जी हुक्म करके इन्हां कपड़िया नूं अपने महलां दे विच तुसीं पहुंचा देवो तां कि मेरी दास दी इच्छा पूर्ण हो जावे ते माता जी इन्हां कपड़िया नूं पहनन। सतगुर मन नवनीत समाना तुरत द्रवत दुख दास दिखाना। ग्रंथाकार जी बयान करदे ने कि सतगुरु दा जेड़ा मन है ओ मक्खन दे वांग कोमल हुंदा है, नरम हुंदा है। कवि जी लिखदे ने कि अपने दुख अपने दास दे दुख नूं देख के ओ छेती ही मक्खन दे वांग पंगर जांदे ने। सतगुरु सच्चे पातशाह जी दा मन जेड़ा से उस सिख दे उते बड़ा प्रसन्न होया। ताहे इच दिख दास बुलायो निज महलें तेवर पहुंचायो। अपने उस दास दे मन दी लालसा नूं पूर्ण करन दे वास्ते उसे वेले सतगुरु अर्जन देव सच्चे पातशाह जी ने अपने एक सेवक नूं अपने कोल बुलाया ते ओह जिहड़े तेवर कपड़े लै के आया सी सिख ओह कपड़े महलां दे विच माता गंगा जी दे कोल पहुंचा दित्ते। मात गंग दिख आनंद कीनो बहुत खुशी ते सिख को दिनो। ਜਦੋਂ ਮਾਤਾ ਗੰਗਾ ਜੀ ਨੇ ਉਹਨਾਂ ਕੱਪੜਿਆਂ ਨੂੰ ਦੇਖਿਆ ਤੇ ਮਾਤਾ ਗੰਗਾ ਜੀ ਬਹੁਤ ਹੀ ਜ਼ਿਆਦਾ ਖੁਸ਼ ਹੋਏ। ਕਵੀ ਜੀ ਲਿਖਦੇ ਨੇ ਕਿ ਉਹ ਸਿੱਖ ਜਿਹੜਾ ਉਹਨਾਂ ਕੱਪੜਿਆਂ ਨੂੰ ਲੈ ਕੇ ਆਇਆ ਸੀ ਉਹਨੂੰ ਮਾਤਾ ਗੰਗਾ ਜੀ ਨੇ ਬੜੀਆਂ ਖੁਸ਼ੀਆਂ ਦਿੱਤੀਆਂ। ਕਵ ਕਵ ਓੜਤ ਵਸਤਰ ਅਪਾਰਾ ਜਿਸੇ ਦੇਖ ਮੋਹੈ ਸੁਰ ਨਾਰਾ। ਗ੍ਰੰਥਾਕਾਰ ਜੀ ਬਿਆਨ ਕਰਦੇ ਨੇ ਉਹਨਾਂ ਕੱਪੜਿਆਂ ਨੂੰ ਮਾਤਾ ਗੰਗਾ ਜੀ ਕਦੇ ਕਦੇ ਹੀ ਪਹਿਨਿਆ ਕਰਦੇ ਸਨ। ਕਵੀ ਜੀ ਲਿਖਦੇ ਨੇ ਕਿ ਬੇਸ਼ਕੀਮਤੀ ਉਹ ਕੱਪੜੇ ਸਨ। ਕਵੀ ਜੀ ਬਿਆਨ ਕਰਦੇ ਨੇ ਜਿਸੇ ਦੇਖ ਮੋਹੈ ਸੁਰ ਨਾਰਾ, ਇੰਨੇ ਜ਼ਿਆਦਾ ਉਹ ਸੋਹਣੇ ਕੱਪੜੇ ਸਨ ਕਿ ਜਿਨ੍ਹਾਂ ਕੱਪੜਿਆਂ ਨੂੰ ਦੇਖ ਕੇ ਜਿਹੜੀਆਂ ਦੇਵਤਿਆਂ ਦੀਆਂ ਇਸਤਰੀਆਂ ਨੇ ਅਪਸਰਾਂ ਨੇ ਉਹ ਵੀ ਲੁਭਾਏਮਾਨ ਹੋ ਜਾਂਦੀਆਂ ਸਨ, ਉਹ ਵੀ ਉਹਨਾਂ ਕੱਪੜਿਆਂ ਦੇ ਉੱਤੇ ਮੋਹਿਤ ਹੋ ਜਾਂਦੀਆਂ ਸਨ। ਕਵੀ ਜੀ ਬਿਆਨ ਕਰਦੇ ਨੇ ਕਿ ਮਾਤਾ ਗੰਗਾ ਜੀ ਕਦੇ ਕਦੇ ਉਹਨਾਂ ਕੱਪੜਿਆਂ ਨੂੰ ਪਹਿਨਿਆ ਕਰਦੇ ਸਨ, ਰੋਜ਼ ਨਹੀਂ ਸਨ ਪਾਉਂਦੇ। ਕਿਤਕ ਮਾਸ ਜਬ ਬੀਤਤ ਪਏ ਪਾਵਸ ਰੁੱਤ ਆਈ ਸੁਖ ਮਏ। ਇਸੇ ਪ੍ਰਕਾਰ ਦੇ ਨਾਲ ਕਵੀ ਜੀ ਲਿਖਦੇ ਨੇ ਕਾਫੀ ਸਾਰੇ ਮਹੀਨਿਆਂ ਦਾ ਸਮਾਂ ਬਤੀਤ ਹੋ ਗਿਆ, ਆਖਰਕਾਰ ਸੁਖ ਵਾਲੀ ਜਿਹੜੀ ਵਰਖਾ ਦੀ ਰੁੱਤ ਸੀ ਉਹ ਆ ਗਈ। ਨਿਤ ਨਵੀਨੀ ਵਰਖਾ ਹੋਵੇ ਗੋ ਦੀਨਣ ਕੇ ਸੰਕਟ ਖੋਵੇ। ਵਰਖਾ ਦੀ ਰੁੱਤ ਆਈ ਹੋਈ ਹੈ। ਕਵੀ ਜੀ ਲਿਖਦੇ ਨੇ ਕਿ ਰੋਜ਼ ਨਵੀਂ ਤੋਂ ਨਵੀਂ ਵਰਖਾ ਹੁੰਦੀ ਹੈ, ਨਵੇਂ ਤੋਂ ਨਵਾਂ ਮੀਂਹ ਪੈਂਦਾ ਹੈ। ਉਸ ਵਰਖਾ ਦੇ ਨਾਲ ਧਰਤੀ ਵੀ ਖੁਸ਼ਹਾਲ ਹੁੰਦੀ ਹੈ। ਇਸ ਤੋਂ ਇਲਾਵਾ ਦਿਨਾਂ ਦੇ ਜਿਹੜੇ ਸੰਕਟ ਨੇ ਉਹ ਕਵੀ ਜੀ ਲਿਖਦੇ ਨੇ ਕਿ ਸਾਰੇ ਦੂਰ ਚਲੇ ਜਾਂਦੇ ਨੇ। ਮਾਤ ਗੰਗ ਵਿਚਾਰਿਓ ਵਸਤਰ ਸੋ ਬਹੁਤ ਸਲਾਬ ਇਨਕੋ ਧੂਪ ਲਗਾਏ ਕੈ ਬਹਰੋ ਲੀਜੈ ਸਾਂਬ। ਇਸ ਰੁੱਤ ਦੇ ਵਿੱਚ ਆਮ ਕਰਕੇ ਜਿਹੜੇ ਕੱਪੜੇ ਨੇ ਉਹਨਾਂ ਦੇ ਵਿੱਚ ਸਲਾਬ ਆ ਜਾਂਦੀ। ਇਸ ਕਰਕੇ ਮਾਤਾ ਗੰਗਾ ਜੀ ਨੇ ਆਪਣੇ ਮਨ ਦੇ ਵਿੱਚ ਐਸਾ ਵਿਚਾਰ ਕੀਤਾ ਕਿ ਜਿਹੜੇ ਘਰ ਦੇ ਵਿੱਚ ਬਹੁਤ ਸਾਰੇ ਕੱਪੜੇ ਰੱਖੇ ਹੋਏ ਨੇ ਉਹਨਾਂ ਦੇ ਵਿੱਚ ਸਲਾਬ ਆ ਜਾਏਗੀ। ਇਸ ਕਰਕੇ ਮਾਤਾ ਗੰਗਾ ਜੀ ਨੇ ਆਪਣੇ ਸੇਵਕਾਂ ਨੂੰ ਹੁਕਮ ਕੀਤਾ ਕਿ ਜਿਹੜੇ ਘਰ ਦੇ ਸਾਰੇ ਕੱਪੜੇ ਨੇ ਉਹਨਾਂ ਸਾਰਿਆਂ ਕੱਪੜਿਆਂ ਨੂੰ ਧੁੱਪੇ ਰੱਖ ਕੇ ਸੁਕਾਇਆ ਜਾਵੇ ਤਾਂ ਕਿ ਉਹਨਾਂ ਦੇ ਵਿੱਚ ਸਲਾਬ ਨਾ ਰਹੇ। ਕਹਿੰਦੇ ਨੇ ਮਾਤਾ ਜੀ ਕਿ ਜਦੋਂ ਸਾਰੇ ਕੱਪੜੇ ਸੁੱਕ ਜਾਣਗੇ ਫਿਰ ਤੁਸੀਂ ਸਾਰੇ ਦੇ ਸਾਰੇ ਸਾਂਭ ਲਿਓ। ਦਾਸਣ ਧੂਪ ਨਿਹਾਰ ਕੈ ਵਸਤਰ ਸੋ ਦੀਨ ਡਸਾਏ ਇੰਦਰਾਣੀ ਦੇਖ ਝਲਕ ਤੇ ਮੋਹੀ ਸੁਦੈ ਪੁਲਾਏ। ਦਾਸਾਂ ਨੇ ਮਾਤਾ ਗੰਗਾ ਜੀ ਦੀ ਬੇਨਤੀ ਨੂੰ ਪ੍ਰਵਾਨ ਕੀਤਾ। ਉਸੇ ਵੇਲੇ ਜਦੋਂ ਬਹੁਤੀ ਤਿੱਖੀ ਧੁੱਪ ਨਿਕਲੀ ਉਹਨਾਂ ਨੇ ਸਾਰੇ ਘਰ ਦੇ ਜਿਹੜੇ ਕੱਪੜੇ ਸੀ ਉਹ ਕੋਠੇ ਦੇ ਉੱਤੇ ਜਾ ਕੇ ਖਿਲਾਰ ਦਿੱਤੇ ਨੇ ਤਾਂ ਕਿ ਧੁੱਪ ਲੱਗ ਸਕੇ, ਸਲਾਬਾਂ ਨਾ ਰਵੇ। ਕਵੀ ਜੀ ਲਿਖਦੇ ਨੇ ਇੰਦਰਾਣੀ ਦਿਖ ਚਲਕ ਤੇ ਮੋਹੀ ਸੁਦੈ ਪੁਲਾਏ। ਦੁਬਾਰਾ ਕਵੀ ਜੀ ਇਸ ਗੱਲ ਦਾ ਪ੍ਰਮਾਣ ਦਿੰਦੇ ਨੇ ਕਿ ਇੰਦਰ ਦੀ ਜਿਹੜੀ ਘਰ ਵਾਲੀ ਹੈ ਉਹ ਵੀ ਉਹਨਾਂ ਕੱਪੜਿਆਂ ਦੀ ਝਲਕ ਨੂੰ ਦੇਖ ਕੇ ਮੋਹੀ ਜਾ ਸਕਣ ਵਾਲੀ ਹੈ। ਇੰਨੇ ਜ਼ਿਆਦਾ ਉਹ ਮਾਤਾ ਜੀ ਦੇ ਘਰ ਦੇ ਵਿੱਚ ਸੁੰਦਰ ਕੱਪੜੇ ਸਨ। ਸਿਰਫ ਉਹਨਾਂ ਕੱਪੜਿਆਂ ਦਾ ਜ਼ਿਕਰ ਨਹੀਂ ਹੋ ਰਿਹਾ ਜਿਹੜੇ ਉਸ ਸਿੱਖ ਨੇ ਅਰਪਣ ਕੀਤੇ ਨੇ। ਇਸ ਤੋਂ ਇਲਾਵਾ ਗੁਰੂ ਘਰ ਦੇ ਵਿੱਚ ਮਾਤਾ ਜੀ ਦੇ ਕੋਲ ਹੋਰ ਵੀ ਘਰ ਦੇ ਜਿਹੜੇ ਸਮਾਨ ਦੇ ਹੋਰ ਵੀ ਘਰ ਦੇ ਜਿਹੜੇ ਕੱਪੜੇ ਸਨ ਉਹ ਬਹੁਤ ਜ਼ਿਆਦਾ ਸੋਹਣੇ ਸਨ। ਇਸ ਪ੍ਰਕਾਰ ਦੇ ਨਾਲ ਗ੍ਰੰਥਾਕਾਰ ਜੀ ਨੇ ਪ੍ਰਮਾਣ ਦਿੱਤਾ। ਇਸ ਤੋਂ ਇਲਾਵਾ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਪ੍ਰਕਾਰ ਦੇ ਨਾਲ ਇਸ ਵਿਥਿਆ ਨੂੰ ਬਿਆਨ ਕਰਦੇ ਨੇ। 1651 ਦਾ ਸਾਲ ਚੜਿਆ ਗਈਆਂ ਗਰਮੀਆਂ ਰੁੱਤ ਬਰਸਾਤ ਆਈ ਹੋਈ ਵਰਖਾ ਬਹੁਤ ਸੀ ਦੇਸ਼ ਅੰਦਰ ਕਈਆਂ ਦਿਨਾਂ ਕਈ ਦਿਨ ਬੱਦਲਾਂ ਚੜੀ ਲਾਈ ਕੁਝ ਦਿਨ ਬਹਾਰਿਆ ਸਾਫ ਹੋਈ, ਘਰੋਂ ਦਾਸੀਆਂ ਨੂੰ ਦਿੱਤਾ ਹੁਕਮ ਮਾਈ, ਕੱਢ ਕੱਪੜੇ ਕੋਠੇ ਤੇ ਪੌਣ ਸੁੱਕਣੇ, ਮਤਾਂ ਲੱਗ ਕੀੜਾ ਕਿਤੇ ਖਾ ਜਾਈ, ਦਿੱਤੇ ਖੋਲ ਸੰਦੂਕ ਅਪਾਰ ਕੱਪੜ, ਕੱਢ ਕੱਢ ਕੋਠੇ ਉੱਤੇ ਜਾਨ ਪਾਈ, ਜ਼ਰੀਦਾਰ ਤੇਵਰ ਕਰਤਾਰ ਸਿੰਘਾਂ ਲਾਈਆਂ ਕੀਮਤਾਂ ਸਿੱਖਾਂ ਅਪਾਰ ਪਾਈ। ਗ੍ਰੰਥਕਾਰ ਸੰਤ ਕਰਤਾਰ ਸਿੰਘ ਜੀ ਕਲਾਸ ਵਾਲੀ ਇਹ ਬਿਆਨ ਕਰਦੇ ਨੇ ਕਿ ਜ਼ਰੀਦਾਰ ਜਿਹੜੇ ਕੱਪੜੇ ਸੀ ਉਹ ਬਹੁਤ ਸਾਰੇ ਕੋਠੇ ਦੇ ਉੱਤੇ ਖਿਲਾਰ ਦਿੱਤੇ ਗਏ ਨੇ, ਜਿਨ੍ਹਾਂ ਨੂੰ ਖਰੀਦਣ ਦੇ ਵਾਸਤੇ ਸਿੱਖਾਂ ਨੇ, ਕਵੀ ਜੀ ਲਿਖਦੇ ਨੇ ਕਿ ਬਹੁਤ ਜ਼ਿਆਦਾ ਧਨ ਦਾ ਖਰਚ ਕੀਤਾ ਸੀ। ਜ਼ਰੀ ਬਾਦਲੇ ਅਤਲ ਸਾਖੀਨ ਖਾਬਾਂ, ਥਾਨ ਮਖਮਲਾਂ ਅਤੇ ਪਸ਼ਮੀਨਿਆਂ ਦੇ, ਦਰਿਆਈ ਬਨਾਤ ਬੁਖਾਰਿਆਂ ਦੇ, ਕਈ ਚਿਕਨ ਕੱਢੇ ਉੱਪਰ ਚੀਨਿਆਂ ਦੇ, ਕਾਰੀਗਰੀਆਂ ਕੀਤੀਆਂ ਕਾਰੀਗਰਾਂ, ਖਰਚ ਕੀਤੇ ਹੋਏ ਕਈ ਮਹੀਨਿਆਂ ਦੇ, ਸੋਹਣੇ ਬਹੁਤ ਬਸਤਰ ਕਰਤਾਰ ਸਿੰਘਾਂ ਪਾਏ ਸੁੱਕਣੇ ਨਾਲ ਕਰੀਨਿਆਂ ਦੇ। ਇਸ ਪ੍ਰਕਾਰ ਦੇ ਨਾਲ ਬੜੇ ਜਿਹੜੇ ਕੀਮਤੀ ਕੱਪੜੇ ਸਨ ਉਹਨਾਂ ਨੂੰ ਹਵਾ ਲਵਾਉਣ ਦੇ ਵਾਸਤੇ, ਧੁੱਪ ਲਵਾਉਣ ਦੇ ਵਾਸਤੇ ਕੋਠੇ ਦੇ ਉੱਤੇ ਸੁੱਕਣੇ ਪਾਇਆ ਗਿਆ। ਪ੍ਰਿਥੀਏ ਕੀ ਦਾਰਾ ਸੁਭਚਾਰ, ਤਿਸੀ ਸਮੇਂ ਚਿਤ ਆਨੰਦ ਤਾਰ। ਗ੍ਰੰਥਕਾਰ ਜੀ ਲਿਖਦੇ ਨੇ ਉਸੇ ਹੀ ਸਮੇਂ ਦੇ ਦੌਰਾਨ ਪ੍ਰਿਥੀ ਚੰਦ ਦੀ ਜਿਹੜੀ ਘਰ ਵਾਲੀ ਸੀ, ਜਿਹਦਾ ਨਾਮ ਇਤਿਹਾਸਕਾਰ ਜੀ ਕਰਮੋ ਲਿਖਦੇ ਨੇ, ਉਹ ਕਰਮੋ ਉਸੇ ਸਮੇਂ ਦੇ ਵਿੱਚ ਆਨੰਦ ਨੂੰ ਧਾਰਨ ਕਰਕੇ ਕੋਠੇ ਦੇ ਉੱਤੇ, ਆਪਣੇ ਕੋਠੇ ਦੇ ਉੱਤੇ ਜਾ ਚੜੀ। ਕਿਸੇ ਕਾਜ ਮੰਦਰ ਪੈ ਚੜੀ, ਬਸਤਰ ਅਪਾਰ ਦੇਖ ਸਭ ਸੜੀ। ਕਿਸੇ ਕੰਮ ਦੇ ਵਾਸਤੇ ਜਦੋਂ ਕਰਮੋ ਆਪਣੇ ਘਰ ਦੀ ਛੱਤ ਤੇ ਪਹੁੰਚੀ ਹੈ ਤੇ ਦੂਜੇ ਪਾਸੇ ਮਾਤਾ ਜੀ ਦੇ ਘਰ ਦੇ ਵੱਲ ਜਦੋਂ ਉਸਨੇ ਨਿਗਾਹ ਮਾਰੀ ਹੈ ਤੇ ਉਹਨਾਂ ਦੇ ਕੋਠੇ ਦੇ ਉੱਤੇ ਇੰਨੇ ਜ਼ਿਆਦਾ ਸੁੰਦਰ ਕੱਪੜੇ, ਧੁੱਪ ਲਵਾਉਣ ਦੇ ਸੁੱਕਣੇ, ਧੁੱਪ ਲਵਾਉਣ ਦੇ ਵਾਸਤੇ ਸੁੱਕਣੇ ਪਾਏ ਹੋਏ ਸਨ, ਉਹਨਾਂ ਸਾਰਿਆਂ ਕੱਪੜਿਆਂ ਨੂੰ ਦੇਖ ਕੇ ਈਰਖਾ ਦੀ ਅੱਗ ਦੇ ਨਾਲ ਕਰਮੋ ਸੜ ਬਲ ਗਈ। ਦੇਖ ਝਲਕ ਬਸਤਰਨ ਕੀ ਨੈਨਨ, ਭਾਈ ਬਸੁੱਧ ਮੁਖ ਆਵਨਾ ਬੈਨਨ। ਜਦੋਂ ਕਵੀ ਜੀ ਲਿਖਦੇ ਨੇ ਉਹਨਾਂ ਸੋਹਣਿਆਂ ਕੱਪੜਿਆਂ ਦੀ ਝਲਕ ਦੇਖੀ ਹੈ, ਉਹਨਾਂ ਦੀ ਚਮਕ ਦੇਖੀ ਹੈ, ਕਰਮੋ ਨੇ ਆਪਣੀ ਅੱਖਾਂ ਦੇ ਨਾਲ ਉਸ ਵੇਲੇ, ਕਵੀ ਜੀ ਲਿਖਦੇ ਨੇ ਕਿ ਬੇਸੁੱਧ ਜਿਹੀ ਹੋ ਗਈ ਹੈ, ਉਹਨੂੰ ਮੂੰਹ ਦੇ ਵਿੱਚੋਂ ਕੋਈ ਗੱਲ ਔੜਦੀ ਨਹੀਂ। ਸਾਰੋ ਦਿਵਸ ਬਿਮੁਖ ਨਹੀਂ ਰਹੀ, ਪਰੀ ਰਹਿਣ ਪ੍ਰਿਥੀਏ ਸੋ ਕਹੀ। ਈਰਖਾ ਦੇ ਵਿੱਚ ਸਾਰਾ ਦਿਨ ਉਹਦਾ ਮਨ ਸੜਦਾ ਰਿਹਾ। ਕਵੀ ਜੀ ਲਿਖਦੇ ਨੇ ਕਿ ਸਾਰਾ ਦਿਨ ਉਹਦਾ ਦੁੱਖ ਦੇ ਵਿੱਚ ਹੀ ਬਤੀਤ ਹੋਇਆ। ਜਦੋਂ ਰਾਤ ਹੋਈ ਤੇ ਫਿਰ ਪ੍ਰਿਥੀ ਚੰਦ ਜਦੋਂ ਘਰ ਆਇਆ ਤੇ ਫਿਰ ਪ੍ਰਿਥੀ ਚੰਦ ਨੂੰ ਕਰਮੋ ਇਸ ਪ੍ਰਕਾਰ ਦੇ ਨਾਲ ਕਹਿੰਦੀ, ਕਰਮੋ ਵੇਖਣੇ ਦੇ ਲਈ ਚੜੀ ਕੋਠੇ, ਅੱਗ ਉਸ ਨੂੰ ਵੇਖਦੇ ਸਾਰ ਲੱਗੀ, ਉਹ ਤਾਂ ਫੜ ਕਲੇਜੇ ਨੂੰ ਬੈਠ ਗਈ ਸੀ, ਸੀਨੇ ਈਰਖਾ ਸਖਤ ਕਟਾਰ ਲੱਗੀ। ਹਿਰਦੇ ਤੀਵੀਆਂ ਦੇ ਹੁੰਦੇ ਬਹੁਤ ਹੋਛੇ, ਰੋਣ ਕੋਠੇ ਉੱਤੇ ਜ਼ਾਰ ਜ਼ਾਰ ਲੱਗੀ। ਪ੍ਰਿਥੀ ਚੰਦ ਤਾਈ ਕਰਤਾਰ ਸਿੰਘਾ, ਕਹਿਣ ਬੁਰਾ ਤੇ ਪਾਲਾ ਹਜ਼ਾਰ ਲੱਗੀ। ਗ੍ਰੰਥਕਾਰ ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਪ੍ਰਿਥੀ ਚੰਦ ਨੂੰ ਬਹੁਤ ਜ਼ਿਆਦਾ ਬੁਰਾ ਭਲਾ ਕਰਮੋ ਨੇ ਕਹਿਣਾ ਸ਼ੁਰੂ ਕੀਤਾ।
ਪਈ ਰਾਤ ਪ੍ਰਿਥੀ ਚੰਦ ਘਰ ਆਇਆ,
करमो फोल के दुख सुनाम दिए, मुंह डुसक दी रों दी अखियां तो तिखे तीर जबानो चलाम दिए। लगे वद के पाग शरीकनी नू मैंने करमन रही जताम दिए। ओदे करना कमी करतार सिंगा सानू हर एक थोड़े सताम दिए। अपने पति पृथ्वी चंद नू करमो कहिंदी है, ओदे करते किसे गल दा कोई काटा नहीं है, पर सानू पति जी सारियां जिड़ियां थोड़ा ने ओ सता रही हैं। हे पत जे पित सेव कमावत तो गुर आई तुम कर आवत। इस तो बाद करमो ने पृथ्वी चंद नू आख्या के दरअसल सारा जिड़ा कसूर है वो पति जी तुहाडा है, क्योंकि तुसी अपने पिता सतगुरु रामदास सच्चे पातशाह जी दी सेवा नहीं कीती। जेकर तुसी अपने पिता दी सेवा करदे, पिता तुहाडे ते रीह जांदे ते गुरियाई तुहानू दे देंदे, अज फिर गुरियाई साडे घर दे विच आउणी सी। जे तुसी अपने पिता दी सेवा करदे, पर तुसी अपने पिता दी सेवा करके उहनां नू खुश नहीं कीता। ऐसे तेवर दर्ब अपारा मम गृह आवत चिंतन तारा। ऐसे जेडे कपड़े ने, ऐसे जेडे तेवर ने, ते जिन्ना भी तन पदार्थ है वो सारी दा सारा साडे घर दे विच आउणा सी, ते फिर साडे घर दे विच किसे प्रकार दा कोई काटा नहीं सी रहना, पर तुहाडी गलती दे कारण ये सारा कुछ मेरी शरीकनी दे घर दे विच चला गया। इस प्रकार दे नाल पृथ्वी चंद नूं कह रही है करमो, इस सारे कलेश दे मुड तुसी नीवे हो के पित सेव कमा लेंदे, दूर कर हंकार नू हो नीवे गुरियाई दी गद्दी जे पा लेंदे। आउंदे सब पदार्थ कर साडे जो चौंदे असी बना लेंदे, क्यों होम दे दुखी करतार सिंगा गुर पिता जी ताई रिजा लेंदे। करतार सिंह जी कलास वाली लिखदे ने, आख्या अपने पति नू करमो ने कि जेकर गुरु पिता नू तुसी रिजा लेंदे ते फिर अज असी इन्हां दुखां दा सामना नहीं सी करना। इस प्रकार दे नाल सारा जिहड़ा दोष है ओ करमो अपने पति पृथ्वी चंद दे उत्ते ला रही।
और अचरज तोह गृह माही बड़े होत लग को गुरे आई।
इस तो अलावा करमो कहिंदी है कि तुहाडे घर दे विच एक होर हैरानगी दी गल वेखी है कि वड्डा तूं पुत्र सी, पर तुहाडे पिता ने जेड़ी गुरियाई है ओ छोटे पुत्र नूं दे दित्ती।
करमो जी अस पाख बेहाला सस पृथिया तब पायो किर पाला।
ग्रंथाकार जी लिखदे ने कि जदों करमो दियां ऐसियां बेहाल गल्लां नूं सुनिया ते फिर जिहड़ा पृथ्वी चंद सी ओ बहुत ज्यादा कृपालू हो गया। कवि जी लिखदे ने सस पृथिया तब पयो कृपाला, पृथिया ते जरूर लिखिया पर चंद दी जगह दे उते उन्हां ने सस शब्द दा प्रयोग कीता है, क्योंकि सस दा मतलब हुंदा है चंद्रमा। चंद्रमा जां चंद नहीं लिखिया, सस लिख दिता है। ये कविता दा उत्तम नमूना है कि सस दा अर्थ चंद बन गया ते पृथिया नाल लिखिया है। पृथ्वी चंद बहुत ज्यादा अपनी औरत दियां गल्लां सुन के ओदे ते कृपालू हो गए।
क्यों चिंता मन मैं तर सभी वस्त्र हैं तोर, तेह गृह सुत प्रगट्यो नहीं सुत प्रगट गृह मोर।
ਕਰਮ ਨੂੰ ਤੀਰੇ ਦੇਣ ਦਾ ਯਤਨ ਕੀਤਾ। ਪ੍ਰਿਥੀ ਚੰਦ ਨੇ, ਪ੍ਰਿਥੀ ਚੰਦ ਕਹਿੰਦਾ ਹੈ ਕਿ ਭਾਗਾਂ ਵਾਲੀਏ, ਤੂੰ ਆਪਣੇ ਮਨ ਦੇ ਵਿੱਚ ਇੰਨੀ ਜ਼ਿਆਦਾ ਚਿੰਤਾ ਨੂੰ ਕਿਉਂ ਧਾਰਨ ਕਰਦੀ ਹੈ? ਇਹ ਜਿਨ੍ਹਾਂ ਕੱਪੜਿਆਂ ਨੂੰ ਦੇਖ ਕੇ ਤੂੰ ਦੁੱਖ ਮਨਾ ਰਹੀ ਹੈ, ਇਹ ਆਖਰਕਾਰ ਤੇਰੇ ਘਰ ਦੇ ਵਿੱਚ ਹੀ ਆਉਣਗੇ, ਕਿਉਂਕਿ ਅਰਜਨ ਦੇ ਘਰ ਦੇ ਵਿੱਚ ਤੇ ਪੁੱਤਰ ਪੈਦਾ ਨਹੀਂ ਹੋਇਆ, ਪਰ ਸਾਡੇ ਘਰ ਦੇ ਵਿੱਚ ਮਿਹਰਬਾਨ ਪੁੱਤਰ ਪੈਦਾ ਹੋਇਆ। ਇਸ ਕਰਕੇ ਜਿਹੜੀਆਂ ਚੀਜ਼ਾਂ ਗੰਗਾ ਨੂੰ ਮਿਲੀਆਂ ਨੇ, ਜਿਹੜੀਆਂ ਇਸ ਵੇਲੇ ਤੈਨੂੰ ਨਹੀਂ ਮਿਲ ਸਕੀਆਂ, ਇਹ ਆਖਰ ਦੇ ਵਿੱਚ ਤੇਰੀ ਨੂੰਹ ਨੂੰ ਮਿਲ ਜਾਣਗੀਆਂ। ਜਿਹੜੀ ਗੁਰਿਆਈ ਮੈਨੂੰ ਨਹੀਂ ਮਿਲ ਸਕੀ, ਆਖਰਕਾਰ ਉਹ ਗੁਰਿਆਈ ਸਾਡੇ ਪੁੱਤਰ ਮਿਹਰਬਾਨ ਨੂੰ ਮਿਲ ਜਾਏਗੀ। ਇਸ ਕਰਕੇ ਤੈਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ। ਪ੍ਰਿਥੀ ਚੰਦ ਇਸ ਪ੍ਰਕਾਰ ਦੇ ਨਾਲ ਕਰਮੋ ਨੂੰ ਕਹਿੰਦਾ। ਸੁਤ ਬਿਨ ਦਰਬ ਸੋ ਨਿਫਲ ਹੈ, ਅਰਜਨ ਗੁਰ ਪਹਿਚਾਨ, ਜਬ ਅਰਜਨ ਪਿਆਨਾ ਕਰੇ ਸਭ ਵਸਤ ਨਿਜ ਮਾਨ। ਕਹਿੰਦਾ ਹੈ ਪ੍ਰਿਥੀ ਚੰਦ ਕਿ ਸੁੱਤ ਤੋਂ ਬਗੈਰ, ਪੁੱਤਰ ਤੋਂ ਬਗੈਰ ਜਿੰਨੀਆਂ ਵੀ ਚੀਜ਼ਾਂ ਨੇ ਇਸ ਅਰਜਨ ਦੇ ਕੋਲ, ਉਹ ਇਹਨਾਂ ਦੇ ਕਿਸੇ ਵੀ ਕੰਮ ਦੀਆਂ ਨਹੀਂ ਹਨ। ਕਹਿੰਦਾ ਹੈ ਕਿ ਜਦੋਂ ਅਰਜਨ ਦੀ ਮੌਤ ਹੋ ਜਾਵੇਗੀ, ਜਦੋਂ ਉਹ ਮਰ ਜਾਵੇਗਾ, ਤੇ ਫਿਰ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਇਹਨਾਂ ਦੇ ਘਰ ਦੇ ਵਿੱਚ ਨੇ, ਇਹ ਸਾਰੀਆਂ ਚੀਜ਼ਾਂ ਸਾਡੇ ਅਧਿਕਾਰ ਦੇ ਵਿੱਚ ਆ ਜਾਣਗੀਆਂ। ਇਸ ਪ੍ਰਕਾਰ ਦੇ ਨਾਲ ਕਰਮੋ ਨੂੰ ਆਖਿਆ ਪ੍ਰਿਥੀ ਚੰਦ ਨੇ। ਗ੍ਰੰਥਾਕਾਰ ਸੰਤ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਪ੍ਰਕਾਰ ਦੇ ਨਾਲ ਇਸ ਨੂੰ ਬਿਆਨ ਕਰਦੇ ਨੇ।
ਗੱਲਾਂ ਸੁਣ ਕੇ ਆਖਦਾ ਦੁਖੀ ਨਾ ਹੋ, ਇਹ ਸਮਝ ਲੈ ਸਭ ਸਮਾਨ ਤੇਰੇ ਅਨਾਸਾ ਅਰਜਨ ਦੇ ਅਨਸਾ ਅਰਜਨ ਦੇ ਕਰ ਹੋਵਣੀ ਨੀ, ਔਲਾਦ ਅਰਜਨ ਦੇ ਕਰ ਹੋਵਣੀ ਨੀ, ਹੋਇਆ ਕਰ ਪੁੱਤਰ ਮਿਹਰਬਾਨ ਤੇਰੇ। ਬਿਨਾ ਪੁੱਤਰਾਂ ਦੌਲਤਾਂ ਕੰਮ ਕਿਹੜੇ, ਇਹਨਾਂ ਆਮਦੀ ਵਿੱਚ ਧਿਆਨ ਤੇਰੇ। ਚਾਰ ਦਿਨਾਂ ਦੇ ਪਿੱਛੋਂ ਕਰਤਾਰ ਸਿੰਘਾ, ਸਾਰੇ ਸਾਜ ਸਮਾਨ ਮਕਾਨ ਤੇਰੇ।
ਕਹਿੰਦਾ ਹੈ ਕਰਮੋ ਨੂੰ ਪ੍ਰਿਥੀ ਚੰਦ ਕਿ ਚਾਰ ਦਿਨਾਂ ਦੀ ਖੇਡ ਹੈ, ਉਸ ਤੋਂ ਬਾਅਦ ਇਹ ਸਾਰੇ ਸਾਜੋ ਸਮਾਨ ਕਰਮੋ ਸਾਡੇ ਘਰ ਦੇ ਵਿੱਚ ਹੀ ਸੋਭਾ ਪਾਉਣਗੇ। ਇਸ ਪ੍ਰਕਾਰ ਦੀਆਂ ਗੱਲਾਂ ਦੋਵੇਂ ਜੀ ਇੱਕ ਦੂਜੇ ਦੇ ਨਾਲ ਕਰ ਰਹੇ ਨੇ।
ਐਸੇ ਬਚ ਕਹਿ ਤੀਰਜ ਦੀਨੋ, ਹੋ ਸੁਚੇਤ ਸੰਬੋਧਨ ਕੀਨੋ।
ਗ੍ਰੰਥਾਕਾਰ ਜੀ ਲਿਖਦੇ ਨੇ ਐਸੀਆਂ ਗੱਲਾਂ ਕਹਿ ਕੇ ਤੇ ਫਿਰ ਕਰਮੋ ਨੂੰ ਪ੍ਰਿਥੀ ਚੰਦ ਨੇ ਧੀਰੇ ਦਿੱਤਾ। ਕਹਿੰਦਾ ਸੁਚੇਤ ਹੋ ਜਾ, ਤੂੰ ਖਬਰਦਾਰ ਹੋ ਜਾ, ਚਿੰਤਾ ਕਰਨ ਦੀ ਕੋਈ ਲੋੜ ਨਹੀਂ।
ਮਾਤ ਗੰਗ ਕੀ ਦਾਸੀ ਨਹੀਂ, ਕਿਸੀ ਕਾਜ ਪ੍ਰਿਥੀਏ ਕੇ ਗਈ।
ਦੂਜੇ ਪਾਸੇ ਗ੍ਰੰਥਾਕਾਰ ਜੀ ਲਿਖਦੇ ਨੇ ਕਿ ਮਾਤਾ ਗੰਗਾ ਜੀ ਦੀ ਇੱਕ ਨਵੀਂ ਦਾਸੀ ਸੀ, ਉਹ ਕਿਸੇ ਕੰਮ ਦੇ ਵਾਸਤੇ ਪ੍ਰਿਥੀ ਚੰਦ ਦੇ ਘਰ ਦੇ ਵਿੱਚ ਪਹੁੰਚੀ ਹੋਈ ਸੀ।
ਇਹ ਸੰਵਾਦ ਤਿੰਨ ਸ਼੍ਰਮਣੀ ਸੁਣਿਓ, ਕਰ ਚਿੰਤਾ ਤਿੰਨ ਮਾਥਾ ਤੁਨਿਓ।
ਇਹ ਜਿੰਨੀਆਂ ਵੀ ਇੱਕ ਦੂਜੇ ਦੇ ਨਾਲ ਇਹਨਾਂ ਦੋਵਾਂ ਜੀਆਂ ਨੇ ਗੱਲਾਂ ਕੀਤੀਆਂ ਨੇ, ਉਸ ਮਾਤਾ ਗੰਗਾ ਜੀ ਦੀ ਦਾਸੀ ਨੇ ਇਹ ਸਾਰੀਆਂ ਗੱਲਾਂ ਸੁਣ ਲਈਆਂ। ਜਦੋਂ ਐਸੀਆਂ ਗੱਲਾਂ ਆਪਣੀ ਮਾਲਕਾਣੀ ਦੇ ਖਿਲਾਫ ਇਸ ਦਾਸੀ ਨੇ ਸੁਣੀਆਂ, ਉਸ ਦਾਸੀ ਨੂੰ ਬਹੁਤ ਜ਼ਿਆਦਾ ਦੁੱਖ ਲੱਗਾ, ਉਹ ਬਹੁਤ ਜ਼ਿਆਦਾ ਪਛਤਾਈ। ਕਿਸ ਪ੍ਰਕਾਰ ਦੇ ਨਾਲ ਇਹ ਵਾਰਤਾ ਵਾਪਰੀ, ਇਸ ਨੂੰ ਇੱਕ ਵੱਖਰੇ ਢੰਗ ਦੇ ਨਾਲ ਵੀ ਮੈਂ ਬਿਆਨ ਕਰਾਂਗਾ। ਨਾਮਧਾਰੀ ਇਤਿਹਾਸ ਦੇ ਵਿੱਚ ਕਵੀ ਜੀਵਨ ਸਿੰਘ ਜੀ ਦਾ ਜਿਹੜਾ ਨਾਮ ਹੈ, ਉਹ ਬਹੁਤ ਜ਼ਿਆਦਾ ਸੁਨਹਿਰੀ ਅੱਖਰਾਂ ਦੇ ਵਾਂਗ ਚਮਕਦਾ ਹੈ। ਇੰਨੇ ਜ਼ਿਆਦਾ ਉਹ ਪ੍ਰਬਲ ਕਵੀ ਸਨ। ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੇ ਉੱਤੇ ਐਸੀ ਕਿਰਪਾ ਕੀਤੀ ਕਿ ਕਾਵਿ ਭੂਸ਼ਣ ਖਿਤਾਬ ਦੇ ਨਾਲ ਕਵੀ ਜੀਵਨ ਸਿੰਘ ਨੂੰ ਨਿਵਾਜਿਆ। ਉਹਨਾਂ ਨੇ ਵੀ ਆਪਣੀ ਕਵਿਤਾ ਦੇ ਰਾਹੀਂ ਇਸ ਵਿਥਿਆ ਨੂੰ ਪੇਸ਼ ਕੀਤਾ। ਜਿਸ ਪ੍ਰਕਾਰ ਦੇ ਨਾਲ ਕਵੀ ਜੀਵਨ ਸਿੰਘ ਜੀ ਨੇ ਲਿਖਿਆ ਉਹ ਮੈਂ ਚੰਦ ਮਿੰਟਾਂ ਦੇ ਵਾਸਤੇ ਤੁਹਾਡੇ ਸਾਹਮਣੇ ਬਿਆਨ ਕਰਾਂਗਾ। ਕਹਿੰਦੀ ਕਰਮਪਤੀ ਤਾਹੀਂ ਭੁੱਲ ਕੇ ਗੱਲਾਂ ਕਰਨ ਲੱਗੀਏ ਦਿਲ ਖੋਲ ਕੇ। ਕਹਿੰਦੀ ਕਰਮਪਤੀ ਤਾਹੀਂ ਬੋਲ ਕੇ ਗੱਲਾਂ ਕਰਨ ਲੱਗੀਏ ਦਿਲ ਖੋਲ ਕੇ, ਨਾਲੇ ਅੱਖੀਆਂ ਚੋਂ ਹੰਝੂ ਡੋਲ ਕੇ। ਕਦੀ ਆਇਆ ਜੇ ਖਿਆਲ ਮੇਰੀ ਵੀ ਨੀ ਮਾਣੀ ਦਾ, ਮੇਰੇ ਹਿਰਦੇ ਚ ਸੱਲ ਵਸਦੀ ਦਰਾਣੀ ਦਾ। ਕਾਨੂੰ ਕਰਮ ਵਗਾਵੇ ਨੈਣੋ ਨੀਰਨੀ, ਸੁਣੀ ਗੱਲ ਮੇਰੀ ਤਾਰ ਕੇ ਤੂੰ ਤੀਰਨੀ, ਤੇਰੇ ਪੁੱਤਰ ਨੇ ਬਣ ਜਾਣਾ ਪੀਰਨੀ। ਰੱਖੀ ਯਾਦ ਮੇਰਾ ਇੱਕੋ ਨੁਕਤਾ ਗਿਆਨ ਦਾ, ਸਾਰਾ ਧਨ ਮਾਲ ਹੈ ਨੀ ਤੇਰੇ ਮਿਹਰਬਾਨ ਦਾ। ਇਸ ਪ੍ਰਕਾਰ ਦੇ ਨਾਲ ਪ੍ਰਿਥੀ ਚੰਦ ਨੇ ਆਖਿਆ ਕਿ ਸਾਰਾ ਜਿੰਨਾ ਵੀ ਧਨ ਮਾਲ ਹੈ ਇਹ ਤੇਰੇ ਪੁੱਤਰ ਮਿਹਰਬਾਨ ਦਾ ਹੀ ਰਵੇਗਾ, ਤੂੰ ਕਿਸੇ ਪ੍ਰਕਾਰ ਦੀ ਚਿੰਤਾ ਨਾ ਕਰ। ਐਸੇ ਬਚ ਕਹਿ ਤੀਰਜ ਦੀਨੋ, ਹੋ ਸੁਚੇਤ ਸੰਬੋਧਨ ਕੀਨੋ। ਇਸ ਤਰ੍ਹਾਂ ਦੇ ਬਚਨ ਕਹਿ ਕੇ ਉਹਨੇ ਵੱਡੀ ਜਿਹੜੀ ਧੀਰੇ ਸੀ ਉਹ ਆਪਣੇ ਘਰ ਵਾਲੀ ਕਰਮੋ ਨੂੰ ਦਿੱਤੀ। ਕਰਮੋ ਜੀ ਪ੍ਰਿਥੀਏ ਕੀ ਬਾਤ, ਆਏ ਗੰਗ ਕੋ ਕਹੇ ਬਖਿਆਤ। ਕਰਮੋ ਦੇ ਵਿੱਚ ਤੇ ਪ੍ਰਿਥੀ ਚੰਦ ਦੇ ਵਿੱਚ ਜਿਹੜੀਆਂ ਗੱਲਾਂ ਹੋਈਆਂ ਸੀ ਉਹ ਸਾਰੀਆਂ ਗੱਲਾਂ ਮਾਤਾ ਗੰਗਾ ਜੀ ਦੀ ਦਾਸੀ ਨੇ ਸੁਣੀਆਂ, ਤੇ ਫਿਰ ਮਾਤਾ ਗੰਗਾ ਜੀ ਨੂੰ ਦਾਸੀ ਨੇ ਉਹ ਸਾਰੀਆਂ ਗੱਲਾਂ ਆਣ ਕੇ ਸੁਣਾ ਦਿੱਤੀਆਂ। ਮਾਤ ਗੰਗ ਮਣ ਐਸੇ ਆਈ, ਸ੍ਰੀ ਗੁਰ ਕੋ ਕਹੁ ਬਿਨਤ ਸੁਣਾਈ। ਉਸ ਵੇਲੇ ਮਾਤਾ ਗੰਗਾ ਜੀ ਦੇ ਮਨ ਦੇ ਵਿੱਚ ਐਸਾ ਖਿਆਲ ਆਇਆ ਕਿ ਮੈਨੂੰ ਇਹ ਸਾਰੀਆਂ ਜਿਹੜੀਆਂ ਗੱਲਾਂ ਨੇ ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਦੱਸਣੀਆਂ ਚਾਹੀਦੀਆਂ ਨੇ, ਉਹਨਾਂ ਦੇ ਚਰਨਾਂ ਦੇ ਵਿੱਚ ਅਰਜ ਕਰਨੀ ਚਾਹੀਦੀ। ਸ੍ਰੀ ਗੁਰ ਅਰਜਨ ਜਬ ਗ੍ਰਹਿ ਆਏ, ਮਾਤ ਗੰਗ ਮਨ ਆਨੰਦ ਪਾਏ। ਜਦੋਂ ਰਾਤ ਦੇ ਵੇਲੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਘਰ ਦੇ ਵਿੱਚ ਆਏ ਤੇ ਸਤਿਗੁਰਾਂ ਦਾ ਦਰਸ਼ਨ ਕਰਕੇ ਮਾਤਾ ਗੰਗਾ ਜੀ ਦੇ ਮਨ ਦੇ ਵਿੱਚ ਬਹੁਤ ਜ਼ਿਆਦਾ ਆਨੰਦ ਪੈਦਾ ਹੋਇਆ। ਸਮਾਂ ਪਾਏ ਸਭ ਬਾਤ ਪ੍ਰਕਾਸ਼ੀ, ਜਿਉਂ ਸੁਣ ਆਈ ਤਿੰਨ ਕੀ ਦਾਸੀ। ਸਮੇਂ ਨੂੰ ਪਾ ਕੇ ਮੌਕੇ ਨੂੰ ਪਾ ਕੇ ਫਿਰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਮਾਤਾ ਗੰਗਾ ਜੀ ਨੇ ਬੇਨਤੀ ਕੀਤੀ ਹੈ। ਜਿਸ ਪ੍ਰਕਾਰ ਦੇ ਨਾਲ ਦਾਸੀ ਨੇ ਆਣ ਕੇ ਗੱਲਾਂ ਦੱਸੀਆਂ ਸਨ ਉਹ ਸਾਰੀਆਂ ਗੱਲਾਂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਅੱਗੇ ਮਾਤਾ ਗੰਗਾ ਜੀ ਨੇ ਬਿਆਨ ਕੀਤੀਆਂ। ਹੇ ਪ੍ਰਭ ਜੋ ਨਹੀਂ ਪੁੱਤਰ ਹਮਾਰੇ, ਤਉ ਐਸੇ ਵੋ ਵਚਨ ਉਚਾਰੇ। ਹੱਥ ਜੋੜ ਕੇ ਮਾਤਾ ਗੰਗਾ ਜੀ ਕਹਿੰਦੇ ਨੇ ਕਿ ਸੱਚੇ ਪਾਤਸ਼ਾਹ ਜੀ, ਮੇਰੀ ਜਠਾਣੀ ਨੇ ਇਸੇ ਕਰਕੇ ਐਸੀਆਂ ਗੱਲਾਂ ਕੀਤੀਆਂ ਨੇ ਕਿਉਂਕਿ ਸੱਚੇ ਪਾਤਸ਼ਾਹ ਸਾਡੇ ਘਰ ਦੇ ਵਿੱਚ ਪੁੱਤਰ ਨਹੀਂ ਹੈ। ਜੇਕਰ ਸਾਡੇ ਘਰ ਦੇ ਵਿੱਚ ਵੀ ਪੁੱਤਰ ਹੁੰਦਾ ਤੇ ਮਿਹਣਿਆਂ ਵਾਲੀਆਂ ਗੱਲਾਂ ਸਾਨੂੰ ਸੁਣਨੀਆਂ ਨਾ ਪੈਂਦੀਆਂ। ਇਸ ਪ੍ਰਕਾਰ ਦੇ ਨਾਲ ਮਾਤਾ ਜੀ ਨੇ ਸਤਿਗੁਰੂ ਅਰਜਨ ਦੇ ਚਰਨਾਂ ਦੇ ਵਿੱਚ ਬੇਨਤੀ ਕੀਤੀ। ਐਸੀ ਕਿਰਪਾ ਕਰੋ ਪ੍ਰਭ ਪੁੱਤਰ ਹੋਏ, ਹਮ ਆਨੰਦ ਮਨ ਮੈਂ ਤਰੇ ਹਾਸੀ ਕਰੇ ਨਾ ਕੋਏ। ਹੱਥ ਜੋੜ ਕੇ माता गंगा जी कहिंदे ने कि सच्चे पातशाह जी किरपा नूं तारण करके तुसीं ऐसी किरपा करो कि साडे घर दे विच वी पुत्तर पैदा होवे, असीं वी आनंद दे नाल रहिए तां कि साडा कोई दुनिया दा लोक ਤਾਂ ਕਿ ਦੁਨੀਆਂ ਦੇ ਲੋਕ ਸਾਡਾ ਮਖੌਲ ਨਾ ਉਡਾਉਣ। ਇਸ ਪ੍ਰਕਾਰ ਦੀ ਬੇਨਤੀ ਮਾਤਾ ਗੰਗਾ ਜੀ ਨੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਕੀਤੀ।
ਅਤ ਕਿਰਪਾਲ ਸ੍ਰੀ ਗੁਰ ਪਏ ਸ੍ਰੀ ਮੁਖ ਕੀਨ ਪ੍ਰਕਾਸ਼, ਬੀੜ ਸੋ ਗੁਰ ਕੇ ਜਾਹੋ ਤੁਮ ਬੁੱਢੇ ਸਾਹਿਬ ਪਾਸ।
ਜਦੋਂ ਪੁੱਤਰ ਪ੍ਰਾਰਥਨਾ ਕੀਤੀ, ਮਾਤਾ ਗੰਗਾ ਜੀ ਨੇ ਸਤਿਗੁਰੂ ਅਰਜਨ ਦੇ ਚਰਨਾਂ ਦੇ ਵਿੱਚ ਤੇ ਫਿਰ ਕਿਰਪਾਲੂ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਪਣੇ ਸ੍ਰੀ ਮੁਖ ਤੋਂ ਬਚਨ ਕੀਤਾ। ਸਤਿਗੁਰੂ ਜੀ ਕਹਿੰਦੇ ਨੇ ਕਿ ਗੰਗਾ ਬਾਬਾ ਬੁੱਢਾ ਜੀ ਦੇ ਕੋਲ ਬੀੜ ਦੇ ਵਿੱਚ ਚਲੀ ਜਾ, ਉਹ ਪੁੱਤਰ ਦਾ ਦਾਨ ਤੈਨੂੰ ਬਖਸ਼ਣਗੇ। ਇਸ ਪ੍ਰਕਾਰ ਦੇ ਨਾਲ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ। ਗ੍ਰੰਥਾਕਾਰ ਕਰਤਾਰ ਸਿੰਘ ਜੀ ਕਲਾਸ ਵਾਲੀਏ ਇਸ ਪ੍ਰਕਾਰ ਦੇ ਨਾਲ ਇਸ ਦਾ ਜ਼ਿਕਰ ਕਰਦੇ ਨੇ।
ਲਿਖਿਆ ਪੋਥੀਆਂ ਦੇ ਵਿੱਚ ਖੋਲ ਕੇ ਓ ਜਦੋਂ ਪ੍ਰਿਥੀਏ ਬਚਨ ਅਲਾਇਆ ਸੀ, ਗੁਰੂ ਅਰਜਨ ਦੇਵ ਦੀ ਸੁਣ ਦਾਸੀ ਮਾਤਾ ਗੰਗਾ ਨੂੰ ਜਾਏ ਸੁਣਾਇਆ ਸੀ। ਮਾਤਾ ਗੰਗਾ ਨੂੰ ਸੁਣਦਿਆਂ ਦੁੱਖ ਲੱਗਾ, ਸਤਿਗੁਰਾਂ ਨੂੰ ਉਸ ਜਤਾਇਆ ਸੀ। ਗੁਰਾਂ ਪੁੱਤਰ ਦਾ ਵਰ ਲੈਣ ਖਾਤਰ ਜਾਓ ਬਾਬੇ ਜੀ ਪਾਸ ਲਖਾਇਆ ਸੀ।
ਕਰਤਾਰ ਸਿੰਘ ਜੀ ਕਲਾਸ ਵਾਲੀ ਲਿਖਦੇ ਨੇ ਕਿ ਫਿਰ ਪੁੱਤਰ ਦਾ ਵਰ ਮੰਗਣ ਦੇ ਵਾਸਤੇ ਮਾਤਾ ਗੰਗਾ ਜੀ ਨੂੰ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਆਖਿਆ ਸੀ ਕਿ ਬੀੜ ਦੇ ਵਿੱਚ ਬਾਬਾ ਬੁੱਢਾ ਜੀ ਰਹਿੰਦੇ ਨੇ, ਹੇ ਗੰਗਾ ਜੇ ਪੁੱਤਰ ਦਾ ਵਰਦਾਨ ਲੈਣਾ ਤੇ ਫਿਰ ਬਾਬਾ ਬੁੱਢਾ ਜੀ ਦੇ ਕੋਲੋਂ ਜਾ ਕੇ ਲੈ।
ਵੈ ਸੋਤੀ ਇੱਛਾ ਪੂਰੀ ਕਰੇ ਮਨੀ ਸਿੰਘ ਜਬ ਅਸ ਬਚ ਰਰੇ।
ਸਤਿਗੁਰੂ ਅਰਜਨ ਨੇ ਬਚਨ ਕੀਤਾ ਕਿ ਬਾਬਾ ਬੁੱਢਾ ਜੀ ਹੀ ਤੇਰੇ ਪੁੱਤਰ ਦੀ ਇੱਛਾ ਨੂੰ ਪੂਰਿਆਂ ਕਰਨਗੇ। ਸਤਿਗੁਰੂ ਅਰਜਨ ਨੇ ਐਸਾ ਆਖਿਆ, ਦਰਅਸਲ ਸਤਿਗੁਰੂ ਤੇ ਸਮਰੱਥ ਹੁੰਦਾ, ਉਹ ਤੇ ਕਰਨ ਕਾਰਨ ਹੁੰਦਾ, ਉਹਨੂੰ ਬਾਬਾ ਬੁੱਢਾ ਜੀ ਦੇ ਕੋਲ ਗੰਗਾ ਨੂੰ ਭੇਜਣ ਦੀ ਲੋੜ ਨਹੀਂ ਸੀ। ਪਰ ਆਮ ਤੌਰ ਦੇ ਉੱਤੇ ਐਸਾ ਦੇਖਿਆ ਗਿਆ ਹੈ ਕਿ ਸਤਿਗੁਰੂ ਸੱਚੇ ਪਾਤਸ਼ਾਹ ਜੀ ਆਪਣੇ ਦਾਸਾਂ ਨੂੰ ਵਡਿਆਈ ਬਖਸ਼ਣਾ ਚਾਹੁੰਦੇ ਨੇ। ਇਸ ਕਰਕੇ ਸਤਿਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਬਾਬਾ ਬੁੱਢਾ ਜੀ ਦੇ ਕੋਲ ਮਾਤਾ ਗੰਗਾ ਨੂੰ ਜਾਣ ਦੇ ਵਾਸਤੇ ਆਖਿਆ। ਕਵੀ ਜੀ ਲਿਖਦੇ ਨੇ, ਮਨੀ ਸਿੰਘ ਜਬ ਅਸ ਬਚ ਰਹੇ, ਕਿਉਂਕਿ ਪਿੱਛੇ ਇਸ ਗੱਲ ਦਾ ਜ਼ਿਕਰ ਹੋ ਰਿਹਾ ਕਿ ਭਾਈ ਮਨੀ ਸਿੰਘ ਜੀ ਜਿਹੜੀ ਸਾਖੀ ਹੈ ਇਹ ਭਗਤ ਸਿੰਘ ਨੂੰ ਸੁਣਾ ਰਹੇ ਨੇ। ਕਵੀ ਜੀ ਲਿਖਦੇ ਨੇ ਕਿ ਜਦੋਂ ਇਸ ਪ੍ਰਕਾਰ ਦੇ ਬਚਨ ਆਖੇ ਮਨੀ ਸਿੰਘ ਨੇ,
ਭਗਤ ਸਿੰਘ ਤਬ ਬੇਨਤੀ ਉਚਾਰੀ, ਹੇ ਪ੍ਰਭ ਹਰੋ ਸੰਸ ਮਨ ਪਾਰੀ।
ਉਸੇ ਵੇਲੇ ਮਨੀ ਸਿੰਘ ਦੇ ਚਰਨਾਂ ਦੇ ਵਿੱਚ ਭਗਤ ਸਿੰਘ ਨੇ ਹੱਥ ਜੋੜ ਕੇ ਬੇਨਤੀ ਕੀਤੀ ਹੈ ਕਿ ਇਹ ਮੇਰੇ ਗੁਰੂ ਸਰੂਪ ਭਾਈ ਮਨੀ ਸਿੰਘ ਜੀ, ਮੇਰੇ ਮਨ ਦੇ ਵਿੱਚ ਇੱਕ ਹੋਰ ਵੱਡਾ ਸ਼ੰਕਾ ਪੈਦਾ ਹੋ ਗਈ।
ਰਾਜ ਦੇਸ਼ ਸਭ ਤੁਰਕ ਤਰਾਵੇ, ਸਤਿਗੁਰ ਕੈਸੇ ਬੀੜ ਰਖਾਵੇ।
ਭਾਈ ਮਨੀ ਸਿੰਘ ਨੂੰ ਕਹਿੰਦਾ ਹੈ ਭਗਤ ਸਿੰਘ ਕਿ ਉਸ ਵੇਲੇ ਤੇ ਸਾਰਾ ਜਿਹੜਾ ਹਿੰਦੁਸਤਾਨ ਦੇਸ਼ ਹੈ ਉਤੇ ਤੁਰਕਾਂ ਦੇ ਰਾਜ ਦੇ ਵੇਸੀ ਪਾਵ ਕੇ ਤੁਰਕ ਉਸ ਵੇਲੇ ਸਾਰੀ ਧਰਤੀ ਦੇ ਰਾਜ ਨੂੰ ਕਰਦੇ ਸਨ। ਕਹਿੰਦਾ ਸਤਿਗੁਰ ਕੈਸੇ ਬੀੜ ਰਖਾਵੇ, ਤੇ ਜਿਹੜੀ ਬੀੜ ਦੀ ਤੁਸੀਂ ਗੱਲ ਕਰਦੇ ਹੋ, ਇਹ ਜ਼ਮੀਨ ਇਹ ਜਿਹੜੀ ਸੀ ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਅਧਿਕਾਰ ਦੇ ਵਿੱਚ ਕਿਵੇਂ ਸੀ।
ਜੇਠਾ ਮਾਤਾ ਜਾਵਣ ਕਹਿਓ, ਬੁੱਢਾ ਸਾਹਿਬ ਕਿਹਠਾ ਰਹਿਓ।
ਜਿਸ ਜਗ੍ਹਾ ਦੇ ਉੱਤੇ ਮਾਤਾ ਗੰਗਾ ਜੀ ਨੂੰ ਸਤਿਗੁਰੂ ਅਰਜਨ ਨੇ ਜਾਣ ਦੇ ਵਾਸਤੇ ਆਖਿਆ, ਉਹ ਬੀੜ ਕਿੱਥੇ ਸੀ ਤੇ ਬਾਬਾ ਬੁੱਢਾ ਜੀ ਕਿਸ ਪ੍ਰਕਾਰ ਦੇ ਨਾਲ ਉੱਥੇ ਰਹਿੰਦੇ ਸਨ, ਕਿਉਂਕਿ ਉੱਥੇ ਇਲਾਕਾ ਬਹੁਤ ਵੱਡਾ ਹੈ। ਇੰਨਾ ਵੱਡਾ ਇਲਾਕਾ ਤੁਰਕਾਂ ਦੇ ਅਧਿਕਾਰ ਦੇ ਵਿੱਚ ਕਿਉਂ ਨਹੀਂ ਸੀ, ਉਹ ਬੀੜ ਸਤਿਗੁਰਾਂ ਦੇ ਅਧਿਕਾਰ ਦੇ ਵਿੱਚ ਕਿਵੇਂ ਸੀ, ਇਹ ਗੱਲ ਮੇਰੇ ਸਾਹਮਣੇ ਬਿਆਨ ਕਰੋ। ਭਗਤ ਸਿੰਘ ਨੇ ਆਖਿਆ ਭਾਈ ਮਨੀ ਸਿੰਘ ਨੂੰ,
ਇਹ ਸੰਸਾਰ ਮੇਰੋ ਪਰ ਹਰੋ, ਅਗਿਆਨ ਮਨ ਕ੍ਰੋਧ ਨਾ ਤਰੋ।
ਹੱਥ ਜੋੜ ਕੇ ਭਗਤ ਸਿੰਘ ਮਨੀ ਸਿੰਘ ਨੂੰ ਕਹਿੰਦਾ, ਇਹ ਸ਼ੰਕਾ ਮੇਰੇ ਮਨ ਦਾ ਜਿਹੜਾ ਹੈ, ਇਹਨੂੰ ਕਿਰਪਾ ਕਰਕੇ ਕੱਢ ਦਿਓ, ਇਹਨੂੰ ਦੂਰ ਕਰ ਦਿਓ। ਮੈਨੂੰ ਬਹੁਤ ਵੱਡਾ ਅਗਿਆਨੀ ਜਾਣ ਕੇ ਤੇ ਮੇਰੇ ਉੱਤੇ ਕਿਰਪਾ ਕਰਨੀ ਕਿ ਮੇਰੇ ਉੱਤੇ ਕ੍ਰੋਧ ਨੂੰ ਤਾਰਨ ਨਾ ਕਰਨ।
ਮਨੀ ਸਿੰਘ ਤਬ ਭਏ ਪਰਸਨ, ਸ੍ਰੀ ਮੁਖ ਕਹਿਓ ਤਿਸੈ ਤਨ ਤਨ।
ਜਦੋਂ ਇਸ ਪ੍ਰਕਾਰ ਦੀ ਗੱਲ ਕੀਤੀ ਭਗਤ ਸਿੰਘ ਨੇ, ਕਵੀ ਜੀ ਲਿਖਦੇ ਨੇ ਕਿ ਭਾਈ ਮਨੀ ਸਿੰਘ ਜੀ ਉਹਦੇ ਉੱਤੇ ਬੜੇ ਪ੍ਰਸੰਨ ਹੋਏ, ਉਹਦੇ ਉੱਤੇ ਬੜੇ ਖੁਸ਼ ਹੋਏ। ਉਸੇ ਵੇਲੇ ਆਪਣੇ ਸ੍ਰੀ ਮੁਖ ਤੋਂ ਭਾਈ ਮਨੀ ਸਿੰਘ ਨੇ ਭਗਤ ਸਿੰਘ ਨੂੰ ਆਖਿਆ ਕਿ ਤੂੰ ਧਨ ਹੈ, ਤੂੰ ਧਨ ਹੈ।
ਯਾ ਕੀ ਕਥਾ ਬਹੁਤ ਵਿਸਥਾਰਾ, ਕਹੋ ਸੰਕੋਚ ਸੁਣੋ ਨਿਰ ਤਾਰਾ।
ਉਸ ਵੇਲੇ ਭਾਈ ਮਨੀ ਸਿੰਘ ਜੀ ਕਹਿੰਦੇ ਨੇ ਕਿ ਜਿਹੜੀ ਕਥਾ ਤੂੰ ਪੁੱਛੀ ਹੈ, ਇਹਦੀ ਜਿਹੜੀ ਕਥਾ ਹੈ, ਮਨੀ ਸਿੰਘ ਜੀ ਕਹਿੰਦੇ ਨੇ ਕਿ ਬੜੀ ਵਿਸਥਾਰ ਦੇ ਵਿੱਚ ਹੈ, ਬੜੀ ਲੰਮੀ ਚੌੜੀ ਹੈ।
ਕਹੋ ਸੰਕੋਚ ਸੁਣੋ ਨਿਰ ਤਾਰਾ,
ਪਰ ਆਖਿਆ ਮਨੀ ਸਿੰਘ ਨੇ ਕਿ ਮੈਂ ਸੰਕੋਚ ਕੇ ਪਾਵ ਕੇ ਥੋੜੇ ਸ਼ਬਦਾਂ ਦੇ ਵਿੱਚ ਹੀ ਇਸ ਨੂੰ ਬਿਆਨ ਕਰਾਂਗਾ।
ਇੱਕ ਸਮੇਂ ਅਕਬਰ ਬਾਦਸ਼ਾਹ, ਗੜ ਚ ਤੋੜ ਕੇ ਕਿੰਨੀ ਰਾਹ।
ਸੁਣਾਉਂਦੇ ਨੇ ਸਾਖੀ ਭਾਈ ਮਨੀ ਸਿੰਘ ਜੀ, ਕਹਿੰਦੇ ਨੇ ਕਿ ਇੱਕ ਸਮੇਂ ਦੀ ਵਾਰਤਾ ਮੈਂ ਤੇਰੇ ਸਾਹਮਣੇ ਬਿਆਨ ਕਰਦਾ ਹਾਂ ਕਿ ਇੱਕ ਸਮੇਂ ਅਕਬਰ ਬਾਦਸ਼ਾਹ ਨੇ ਚਿਤੌੜਗੜ੍ਹ ਦੇ ਉੱਤੇ ਚੜਾਈ ਕੀਤੀ। ਉਹਨੇ ਮਨ ਬਣਾਇਆ ਕਿ ਮੈਂ ਚਿਤੌੜਗੜ੍ਹ ਦੇ ਕਿਲੇ ਨੂੰ ਜਿੱਤ ਲੈਣਾ ਹੈ। ਭਾਈ ਕਾਨ ਸਿੰਘ ਜੀ ਨਾਭਾ ਚਿਤੌੜਗੜ੍ਹ ਕਿਲੇ ਦੇ ਵਾਸਤੇ ਆਪਣਾ ਬਿਆਨ ਇਸ ਪ੍ਰਕਾਰ ਦੇ ਨਾਲ ਪੇਸ਼ ਕਰਦੇ ਨੇ। ਰਾਜਪੂਤਾਨੇ ਵਿੱਚ ਇੱਕ ਪ੍ਰਸਿੱਧ ਕਿਲਾ ਜੋ ਪੁਰਾਣੇ ਸਮੇਂ ਮੇਵਾੜ ਦੀ ਰਾਜਧਾਨੀ ਸੀ, ਇਸ ਦੀ ਲੰਬਾਈ 3.25 ਮੀਲ ਅਤੇ ਚੌੜਾਈ 1200 ਗਜ ਹੈ। ਸਾਰੀ ਜ਼ਮੀਨ 690 ਏਕੜ ਹੈ। 500 ਫੁੱਟ ਦੀ ਉੱਚੀ ਪਹਾੜੀ ਤੇ ਇਹ ਇਮਾਰਤ ਬਣਾਈ ਗਈ ਹੈ। ਇਹ ਕਿਲਾ ਮੋਰੀ ਰਾਜਪੂਤ ਚਿਤਰਾਂਗ ਨੇ ਈਸਵੀ 7ਵੀਂ ਸਦੀ ਦੇ ਵਿੱਚ ਬਣਵਾਇਆ ਸੀ। ਇਸ ਦੇ ਉੱਤੇ ਬੱਪਾ ਰਾਵ ਨੇ ਸਨ 734 ਵਿੱਚ ਕਬਜ਼ਾ ਕੀਤਾ। ਇਸ ਪਿੱਛੋਂ ਇਹ ਮੇਵਾੜ ਦੀ ਰਾਜਧਾਨੀ ਸਨ 1569 ਤੱਕ ਰਿਹਾ। ਇਸ ਕਿਲੇ ਤੇ ਸਭ ਤੋਂ ਪਹਿਲਾਂ ਹਮਲਾ ਮੇਵਾੜ ਪਤੀ ਰਾਜਾ ਲਕਸ਼ਮਣ ਸਿੰਘ ਦੇ ਚਾਚਾ ਭੀਮ ਸਿੰਘ ਦੀ ਮਨੋਹਰ ਪਦਮਨੀ ਇਸਤਰੀ ਪਦਮਾਵਤੀ ਨੇ ਲੈਣ ਲਈ ਅਲਾਉਦੀਨ ਖਿਲਜੀ ਦਾ ਸੰਮਤ 1361 ਵਿੱਚ ਹੋਇਆ। ਕਿਲਾ ਫਤਿਹ ਕਰਕੇ ਜਦੋਂ ਅਲਾਉਦੀਨ ਅੰਦਰ ਗਿਆ, ਤਦ ਪਦਮਾਵਤੀ ਦੀ ਚਿਤਾ ਦੀ ਭਸਮ ਤੋਂ ਬਿਨਾਂ ਉਸ ਨੂੰ ਕੁਝ ਪ੍ਰਾਪਤ ਨਹੀਂ ਹੋਇਆ। ਅਲਾਉਦੀਨ ਨੇ ਇਹ ਕਿਲਾ ਆਪਣੇ ਬੇਟੇ ਖਿਜ਼ਰ ਖਾਨ ਦੇ ਸਪੁਰਦ ਕੀਤਾ ਅਤੇ ਨਾਮ ਖਿਜ਼ਰਾਬਾਦ ਇਸ ਦਾ ਰੱਖਿਆ। ਦੂਜਾ ਤਾਵਾ ਇਸ ਦੇ ਉੱਤੇ ਰਾਣਾ ਉਦੈ ਸਿੰਘ ਦੇ ਸਮੇਂ ਬਾਦਸ਼ਾਹ ਅਕਬਰ ਦਾ ਸੰਮਤ 1624 ਦੇ ਵਿੱਚ ਹੋਇਆ। ਰਾਣਾ ਜ਼ਖਮੀ ਹੋ ਕੇ ਭੱਜ ਗਿਆ ਤੇ ਜੈਮਲ ਤੇ ਫੱਤਾ ਬੜੀ ਬਹਾਦਰੀ ਦੇ ਨਾਲ ਸ਼ਹੀਦ ਹੋਏ। ਇਸ ਪਿੱਛੋਂ ਮੇਵਾੜ ਦੀ ਰਾਜਧਾਨੀ ਉਦੈਪੁਰ ਹੋ ਗਿਆ। ਚਿਤੌੜ ਵਿੱਚ ਕਈ ਮੰਦਿਰ ਤੇ ਕਈ ਸਮਾਰਕ ਚਿੰਨ ਬਣੇ ਹੋਏ ਨੇ। ਪੁਰਾਣਾ ਇਤਿਹਾਸ ਉਹਨਾਂ ਦੀ ਯਾਦ ਕਰਾਉਂਦਾ, ਪਰ ਸਭ ਤੋਂ ਮੁੱਖ ਦੋ ਥਾਵਾਂ ਨੇ। ਪਹਿਲੀ ਰਾਣਾ ਕੁੰਭ, ਜਿਸ ਨੇ ਸਨ 1433 ਤੋਂ 1469 ਤੱਕ ਮੇਵਾੜ ਦੇ 35 ਵਰੇ ਮੇਵਾੜ ਦਾ 35 ਵਰੇ ਰਾਜ ਕੀਤਾ। ਉਸਦਾ ਕੀਰਤੀ ਸਤੰਭ ਜੋ 9 ਮੰਜ਼ਲਾਂ 120 ਫੁੱਟ ਉੱਚਾ ਹੈ। ਦੂਜਾ ਜੈਮਲ ਅਤੇ ਫਤਿਹ ਬਹਾਦਰ ਰਾਜਪੂਤਾਂ ਦਾ ਹੈ। ਇਸ ਕਿਲੇ ਦੇ ਵਿੱਚ ਜੈਨ ਤਰੀਕ जैन तीर्थंबर आदनाथ दा भी एक कीर्ति स्तंभ है जो 80 फुट है ते चितौड़ नू चितौड़ करके भी याद किया जाता है। उसी चितौड़गढ़ का किला हुण ग्रंथाकार जी इस जगह दे उते बयान करदे ने कि उस किले नू जितण दी उहदे ते कब्जा करन दी जिहड़ी लालसा सी एक समय अकबर बादशाह ने अपने मन दे विच धारण कीती।
अनगन सेना साथ सो तायो तिसकी ओर मोर चेत हिलावत पायो कीन जोद बहो कोर।
ग्रंथाकार जी बयान करदे ने कि अनगिनत ही सेना अपने नाल लेके ते उस किले नू चारे पास्यों अकबर ने घेरा पा लिया। कवि जी लिखदे ने कि मोर्चे थां थां दे उत्ते ला दिते ते फिर युद्ध करन लगा।
कछ उपाव चाले नहीं सेना बहुत पाए बहुत काल तह युद्ध करा अत ही निज बल लाए।
पावे कि उस चितौड़गढ़ दे किले नू जितन दे वास्ते बड़ा अकबर ने जोर लाया पर कवि जी लिखदे ने किसे प्रकार दा ओदा जिहड़ा यतन सी ओ ना चल सकिया ओ सार्थक सिद्ध ना होया। इस युद्ध दे दौरान बहुत सारी अकबर दी जिहड़ी सेना सी ओ भी मौत दे घाट उतर गई। आखिरकार काफी समा बतीत हो गया युद्ध हुंदा रहा पर बड़ा बल लाया अकबर ने पर किला फतेह ना होया।
बार बार सो पीर मनावे सुख सीरनी बहुत चढ़ावे।
आखिरकार जदों चिंता लगी अकबर नू ते फिर उन्ने बार बार अपने बहुते सारे पीरां फकीरां नू मनाया उन्ना दे चरणा दे विच सुखना सुखियां शीरनी पाव के प्रसाद बहुत सारा उसने मसीतां दे उते चढ़ाया।
गढ़ चितौड़ जब फते ना पायो कितक काल एव ही बित गयो।
पीरां फकीरां दियां मन्नता मंगण तों बाद भी प्रसाद चढ़ाउण तों बावजूद भी कवि जी लिखदे ने कि किला फिर भी अकबर तों जदों ना जित्या गया ते फिर उन्नूं बहुत ज्यादा वड्डी चिंता लगी क्योंकि काफी समा इसे प्रकार दे नाल बेकार दे विच ही बतीत हो गया सी।
बड़ी मुहिम सो दुष्कर पारी अकबर निज मन चिंता तारी।
क्योंकि अकबर बादशाह दा इन्ना ज्यादा जोर सी ओ जिथे भी जाके हमला करदा सी झट ही मुहिम नू सर कर लैंदा सी जित लैंदा सी पर अज पहली वारी है कि चितौड़गढ़ दा किला काफी जोर लाउण तों बाद भी अकबर तों जित्या नहीं गया क्योंकि ए जिहड़ी मुहिम है ए जिहड़ी जंग है ओहदे वास्ते लड़नी बहुत ज्यादा दुखदाई साबित हो रही सी। मन दे विच उस नूं बहुत ज्यादा चिंता लगी ओहनूं इस तरह लगन लग पिया कि कदे भी मैं इस किले दे उत्ते जित दी प्राप्ती नहीं कर सकांगा।
जो यो भाव को हमें बतावे मन बांछत तन हम ते पावे।
आखिरकार अपनी सारी सेना दे उमरावां नू जरनैलां नू सैनिकां नू सारयां नू इकट्ठियां करके ते सारयां नू सुना के आख्या अकबर बादशाह ने कि जेड़ा भी कोई मैनू इस किले नू जितण दा उपा दसेगा यतन दसेगा ओ मन पौंदी मुराद मेरे तो पावेगा पाव के जो मंगेगा मैं ओनू ओ देंगा। इस करके तुहाडे विचों कोई ऐसा होवे कि जेड़ा यतन दसे कि जेड़े यतन नू अपना के मैं इस चितौड़गढ़ दे किले दे उते जित दी प्राप्ति करां।
सतगुर सिख एक तह नौकर सन्मुख होए जोरे दो कर।
ग्रंथाकार जी बयान करदे ने कि सतगुरु सच्चे पातशाह जी दा एक प्रेमी सिख अकबर बादशाह दी नौकरी करदा सी। कवि जी लिखदे ने उसे वेले ओ उठ के खड़ा हो गया सामने बादशाह अकबर दे ओने अपने दोवां हथां नूं जोड़िया।
ਤੁਮ ਮਰੀਦ ਜਿਸ ਕਰਕੇ ਆਦ ਸੋ ਗੁਰ ਨਾਨਕ ਰੂਪ ਅਨਾਦ।
ਉਸ ਸਿੱਖ ਨੇ ਆਖਿਆ ਅਕਬਰ ਬਾਦਸ਼ਾਹ ਨੂੰ ਕਿ ਤੁਹਾਨੂੰ ਜਿਹੜੀਆਂ ਬਾਦਸ਼ਾਹੀਆਂ ਨੇ ਉਹ ਵੀ ਸਤਿਗੁਰੂ ਜੀ ਦੇ ਵੱਲੋਂ ਮਿਲੀਆਂ ਨੇ, ਕਿਉਂਕਿ ਇਤਿਹਾਸ ਦੇ ਵਿੱਚ ਐਸਾ ਜ਼ਿਕਰ ਆਉਂਦਾ ਹੈ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਨੇ 7 ਬਾਦਸ਼ਾਹੀਆਂ ਦਾ ਰਾਜ ਬਖਸ਼ਿਆ ਸੀ। ਇਸ ਕਰਕੇ ਸਿੱਖ ਕਹਿੰਦਾ ਹੈ ਕਿ ਤੁਸੀਂ ਵੀ ਉਹਨਾਂ ਦੇ ਮੁਰੀਦ ਹੋ, ਮੈਂ ਵੀ ਉਸੇ ਗੁਰੂ ਘਰ ਦਾ ਮੁਰੀਦ ਹਾਂ, ਉਹਨਾਂ ਦਾ ਸੇਵਕ ਹੈ ਜਿਹੜਾ ਘਰ ਹੈ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਦਾ।
ਤਾਹ ਚਰਨ ਤੁਮ ਜਬੈ ਮਨਾਵੋ ਸ੍ਰੀ ਗੁਰ ਕਿਰਪਾ ਫਤਿਹਗੜ ਪਾਵੋ।
ਇਸ ਕਰਕੇ ਸਿੱਖ ਨੇ ਆਪਣਾ ਸੁਝਾਅ ਪੇਸ਼ ਕੀਤਾ। ਸਿੱਖ ਕਹਿੰਦਾ ਕਿ ਜੇਕਰ ਬਾਦਸ਼ਾਹ ਤੁਸੀਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਨੂੰ ਮਨਾਵੋਗੇ, ਉਹਨਾਂ ਦੇ ਚਰਨਾਂ ਦੇ ਵਿੱਚ ਬੇਨਤੀ ਕਰੋਗੇ, ਤੇ ਫਿਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੇ ਨਾਲ ਤੁਸੀਂ ਇਸ ਕਿਲੇ ਨੂੰ ਜਿੱਤ ਲਵੋਗੇ।
ਤਵ ਅਕਬਰ ਗਰ ਅੰਚਰ ਡਾਰਿਓ ਗੁਰਸਿੱਖ ਸੋ ਅਸ ਬੈਨ ਉਚਾਰਿਓ।
ਸਿੱਖ ਦੀ ਗੱਲ ਨੂੰ ਸੁਣ ਕੇ ਉਸੇ ਵੇਲੇ ਅਕਬਰ ਬਾਦਸ਼ਾਹ ਨੇ ਆਪਣੇ ਗਲ ਦੇ ਵਿੱਚ ਪੱਲਾ ਪਾਇਆ, ਹੱਥ ਜੋੜਿਆ, ਤੇ ਫਿਰ ਉਹ ਜਿਹੜਾ ਗੁਰੂ ਦਾ ਪਿਆਰਾ ਸਿੱਖ ਸੀ ਉਹਨੂੰ ਇਸ ਪ੍ਰਕਾਰ ਦੇ ਨਾਲ ਅਕਬਰ ਬਾਦਸ਼ਾਹ ਕਹਿਣ ਲੱਗਾ।
ਸ੍ਰੀ ਗੁਰ ਅਬ ਕਹ ਠਾਰ ਹੈ ਮੋਸੋ ਕਰੋ ਉਚਾਰ ਗੁਰਸਿੱਖ ਤਬ ਐਸੇ ਕਹਿਓ ਸੁਣੋ ਸ਼ਾਹ ਨਿਰਤਾਰ।
ਹੱਥ ਜੋੜ ਕੇ ਅਕਬਰ ਬਾਦਸ਼ਾਹ ਕਹਿੰਦਾ ਕਿ ਦੱਸ ਪਿਆਰਾ ਸਿੱਖਾ, ਉਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਇਸ ਵੇਲੇ ਕਿੱਥੇ ਰਹਿੰਦੇ ਨੇ, ਤੂੰ ਮੈਨੂੰ ਉਹਨਾਂ ਦਾ ਪਤਾ ਦੱਸ। ਗੁਰਸਿੱਖ ਤਬ ਐਸੇ ਕਹਿਓ। ਉਸ ਵੇਲੇ ਗੁਰੂ ਦੇ ਸਿੱਖ ਨੇ ਇਸ ਪ੍ਰਕਾਰ ਦੇ ਨਾਲ ਬਾਦਸ਼ਾਹ ਅਕਬਰ ਨੂੰ ਆਖਿਆ।
ਸ੍ਰੀ ਗੁਰ ਨਾਨਕ ਤਖਤ ਪਰ ਅਮਰਦਾਸ ਗੁਰ ਨਾਮ ਗੋਬਿੰਦ ਵਾਲ ਸੁਹਾਏ ਸਦ ਰਹਿ ਤਹ ਤਿਨ ਕੋ ਤਾਮ।
ਸਤਿਗੁਰਾਂ ਦਾ ਸਿੱਖ ਬਾਦਸ਼ਾਹ ਅਕਬਰ ਨੂੰ ਕਹਿੰਦਾ ਕਿ ਸਤਿਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਤੇ ਮਾਤ ਲੋਕ ਦੇ ਉੱਤੇ ਦੇਹ ਕਰਕੇ ਇਸ ਵੇਲੇ ਮੌਜੂਦ ਨਹੀਂ ਹਨ, ਪਰ ਕਹਿੰਦਾ ਕਿ ਸਤਿਗੁਰੂ ਨਾਨਕ ਦੇ ਤਖਤ ਦੇ ਉੱਤੇ ਉਹਨਾਂ ਦੀ ਗੁਰਿਆਈ ਦੇ ਉੱਤੇ ਇਸ ਵੇਲੇ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਬਿਰਾਜਮਾਨ ਨੇ। ਗੋਇੰਦਵਾਲ ਨਗਰ ਦੇ ਵਿੱਚ ਸਤਿਗੁਰੂ ਜੀ ਰਹਿੰਦੇ ਨੇ, ਉੱਥੇ ਹੀ ਉਹਨਾਂ ਦਾ ਘਰ।
ਬਾਦਸ਼ਾਹ ਤਬ ਬੇਨਤੀ ਕੀਨੀ ਅਤਕ ਗਿਆਨ ਹੋਏ ਅਧੀਨੀ।
ਉਸ ਵੇਲੇ ਫਿਰ ਹੱਥ ਜੋੜ ਕੇ ਬਾਦਸ਼ਾਹ ਨੇ ਬੇਨਤੀ ਕੀਤੀ ਹੈ। ਕਵੀ ਜੀ ਲਿਖਦੇ ਨੇ ਕਿ ਬਹੁਤ ਜ਼ਿਆਦਾ ਘਗਿਆ ਕੇ ਅਧੀਨ ਹੋ ਕੇ ਉਸ ਨੇ ਬੇਨਤੀ ਕੀਤੀ ਹੈ। ਸਤਿਗੁਰੂ ਪ੍ਰਤਾਪ ਸਿੰਘ ਸੱਚੇ ਪਾਤਸ਼ਾਹ ਜੀ ਦੇ ਪਵਿੱਤਰ ਉਪਦੇਸ਼ ਦੇ ਵਿੱਚ ਸਤਿਗੁਰੂ ਜੀ ਘਗਿਆਉਣ ਸ਼ਬਦ ਦਾ ਅਰਥ ਕਰਦੇ ਨੇ ਕਿ ਗੇ ਗੇ ਦੀ ਆਵਾਜ਼ ਨਿਕਲਦੀ ਹੈ, ਅੱਧੀ ਅੰਦਰ ਰਹਿ ਜਾਂਦੀ ਹੈ, ਅੱਧੀ ਬਾਹਰ ਰਹਿ ਜਾਂਦੀ ਹੈ। ਇਸ ਦਾ ਨਾਮ ਸਤਿਗੁਰੂ ਪ੍ਰਤਾਪ ਸਿੰਘ ਜੀ ਕਹਿੰਦੇ ਨੇ ਘਗਿਆਉਣਾ। ਪਾਵ ਕੇ ਬੜੀ ਅਧੀਨਤਾ ਦੇ ਨਾਲ ਫਿਰ ਬਾਦਸ਼ਾਹ ਨੇ ਬੇਨਤੀ ਕੀਤੀ।
ਬਹੁਤ ਪੇਟ ਦੈ ਸੋ ਸਿੱਖ ਤੋਰਿਓ ਪਾਂਤ ਪਾਂਤ ਕਰ ਬਿਨੈ ਨਿਹੋਰਿਓ।
ਫਿਰ ਬਾਦਸ਼ਾਹ ਕਹਿੰਦਾ ਕਿ ਗੁਰੂ ਦਾ ਸਿੱਖਾ, ਤੂੰ ਮੇਰੇ ਵੱਲੋਂ ਆਪਣੇ ਸਤਿਗੁਰਾਂ ਦੇ ਚਰਨਾਂ ਦੇ ਵਿੱਚ ਪਹੁੰਚ, ਮੇਰੇ ਵੱਲੋਂ ਜਾ ਕੇ ਮੱਥਾ ਟੇਕ, ਮੇਰੇ ਵੱਲੋਂ ਬੇਨਤੀ ਕਰ। ਇਸ ਤਰ੍ਹਾਂ ਦੀਆਂ ਗੱਲਾਂ ਕਹਿ ਕੇ ਬਹੁਤੀ ਭੇਟਾ ਦੇ ਕੇ ਸਿੱਖ ਨੂੰ ਅਕਬਰ ਬਾਦਸ਼ਾਹ ਨੇ ਸਤਿਗੁਰਾਂ ਦੇ ਵੱਲ ਤੋਰ ਦਿੱਤਾ। ਕਵੀ ਜੀ ਲਿਖਦੇ ਨੇ ਕਿ ਤਰ੍ਹਾਂ ਤਰ੍ਹਾਂ ਦੀਆਂ ਬੇਨਤੀਆਂ ਵੀ ਸਤਿਗੁਰਾਂ ਦੇ ਸਿੱਖ ਨੂੰ ਕਹਿ ਕੇ ਭੇਜੀਆਂ। ਇਸ ਤੋਂ ਇਲਾਵਾ ਕੁਛ ਜਿਹੜੇ ਆਪਣੇ ਨੌਕਰ ਦਾਸ ਸੀ ਉਹਨਾਂ ਨੂੰ ਵੀ ਸਿੱਖ ਦੇ ਨਾਲ ਕੱਲਿਆ।
ਗੁਰ ਸਿੱਖ ਤਵੈ ਪਿਆਨਾ ਕੀਨੇ ਕੁਛ ਕ ਦਾਸ ਨਿਜ ਸੰਗਤ ਦੀਨੇ।
ਉਸ ਵੇਲੇ ਗੁਰੂ ਦੇ ਸਿੱਖ ਨੇ ਚਾਲੇ ਪਾਏ ਨੇ ਗੋਇੰਦਵਾਲ ਆਉਣ ਦੇ ਵਾਸਤੇ, ਬਾਦਸ਼ਾਹ ਦੇ ਜਿਹੜੇ ਦਾਸ ਨੇ ਉਹ ਵੀ ਸਿੱਖ ਦੇ ਨਾਲ ਆਏ।
ਕਿਤਕ ਦਿਵਸ ਮੈਂ ਪਹੁੰਚੋ ਤਹਾਂ ਸ੍ਰੀ ਗੁਰ ਗੋਬਿੰਦਵਾਲ ਥੇ ਜਹਾਂ।
ਗ੍ਰੰਥਾਕਾਰ ਜੀ ਲਿਖਦੇ ਨੇ ਕਿ ਕੁਝ ਦਿਨਾਂ ਦੇ ਰਸਤੇ ਨੂੰ ਤੈਅ ਕਰਕੇ ਆਖਰਕਾਰ ਗੋਇੰਦਵਾਲ ਦੇ ਵਿੱਚ ਉਹ ਗੁਰੂ ਦਾ ਸਿੱਖ ਪਹੁੰਚ ਗਏ।
ਅਮਰਦਾਸ ਸ੍ਰੀ ਗੁਰ ਕਰਤਾਰਾ ਬਾਵਲੀ ਬੈਠ ਕਢਾਵਤ ਕਾਰਾ।
ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਜਿਹੜੇ ਪਰਮੇਸ਼ਰ ਦੇ ਰੂਪ ਸਨ, ਕਵੀ ਜੀ ਲਿਖਦੇ ਨੇ ਉਸ ਵੇਲੇ ਗੋਇੰਦਵਾਲ ਦੇ ਵਿੱਚ ਬੌਲੀ ਦਾ ਨਿਰਮਾਣ ਕਰਵਾ ਰਹੇ ਸਨ, ਇਸ ਕਰਕੇ ਸਤਿਗੁਰੂ ਜੀ ਬੌਲੀ ਦੇ ਕਿਨਾਰੇ ਤੇ ਬੈਠ ਕੇ ਬੌਲੀ ਦੀ ਕਾਰ ਸੇਵਾ ਉਸ ਵੇਲੇ ਕਰਵਾ ਰਹੇ ਸਨ ਜਿਸ ਵੇਲੇ ਇਹ ਸਿੱਖ ਸਤਿਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਦੇ ਵਿੱਚ ਪਹੁੰਚਿਆ। ਸੋ ਸਾਧ ਸੰਗਤ ਜੀ, ਸਮੇਂ ਦੀ ਸਮਾਪਤੀ ਹੈ। ਕੱਲ ਨੂੰ ਗ੍ਰੰਥਾਕਾਰ ਜੀ ਜਿਸ ਪ੍ਰਕਾਰ ਦੇ ਨਾਲ ਇਸ ਅਗਲੇ ਇਤਿਹਾਸ ਨੂੰ ਅੱਗੇ ਬਿਆਨ ਕਰਨਗੇ, ਮੈਂ ਉਸੇ ਪ੍ਰਕਾਰ ਦੇ ਨਾਲ ਸਾਧ ਸੰਗਤ ਦੇ ਸਨਮੁਖ ਅਰਜ ਕਰਾਂਗਾ। ਅੱਗੇ ਜੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਰਜ਼ਾ ਹੋਵੇਗੀ ਉਸੇ ਤਰ੍ਹਾਂ ਵਰਤੇਗੀ। ਅੱਜ ਇੰਨੀਆਂ ਹੀ ਅਰਜ਼ਾਂ ਕਰਦਾ ਹੋਇਆ ਮੈਂ ਇੱਥੇ ਹੀ ਕਥਾ ਨੂੰ ਵਿਸਰਾਮ ਦੇ ਕੇ ਸਾਰੀ ਸਾਧ ਸੰਗਤ ਤੋਂ ਖਿਮਾ ਦਾ ਜਾਚਕਾਂ।
ਹੇ ਅਚੋਤੇ ਹੇ ਪਾਰ ਬ੍ਰਹਮ ਅਬਿਨਾਸੀ ਅਗਨਾਸ, ਹੇ ਪੂਰਨ ਹੇ ਸਰਬ ਮੈਂ ਦੁਖ ਪੰਜਣ ਗੁਣ ਤਾਸ, ਹੇ ਸੰਗੀ ਹੇ ਨਿਰੰਕਾਰ ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ ਜਾ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ, ਹੇ ਸੰਤਾ ਕੈ ਸਦਾ ਸੰਗ ਨੇ ਧਾਰਾਇਆ ਧਾਰ, ਹੇ ਠਾਕੁਰ ਹੋ ਦਾਸ ਰੋ ਮੈਂ ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀ ਜੈ ਨਾਮ ਦਾਨ ਰਾਖੋ ਹੀ ਪਰੋਏ, ਜਾਹੀ ਕੁਲ ਤੇ ਪ੍ਰਗਟ ਹੋਏ ਤਾਹੀ ਕੁਲ ਕੋ ਨਾਮ, ਪੁਨ ਦਵਾਦਸ ਗੁਰਿੰਡ ਕੋ ਮੇਰੀ ਹੈ ਪਰਨਾਮ।